ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ੍ਰੀ ਵਾਹਿਗੁਰੂ ਜੀ ਬਾਰਹਿ ਮਾਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਟ ਤਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਤੇਨ ਦੁੱਧੈ ਤੇ ਬਾਹਰੀ ਕਿਤੇ ਨ ਆਵੈ ਕਾਮ ਜਲ ਬਿਨ ਸਾਹ ਕੁਮਲਾਵਤੀ ਉਪਜਹਿ ਨਾਹੀ ਦਾਮ ਹਰ ਨਹਾ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ ਸਰਬ ਸ਼ਿਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮਿਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਘਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈ ਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ ਪੁੱਤਰ ਕਲਤਰ ਨਾ ਸੰਗ ਧਨਾ ਹਰ ਅਵਿਨਾਸੀ ਓਹ ਪਲ ਚ ਸਗਲੀ ਮੂਈ ਝੂਠੈ ਧੰਦੈ ਮੋਹ ਇੱਕ ਸਹਾਰ ਕੇ ਨਾਮ ਬਿਨ ਅਗੈ ਲਈ ਇਹ ਖੋਹੇ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇਐ ਭਾਏ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਜਿਨ ਕਉ ਸਾਧੂ ਭੇਟੀਐ ਸੋ ਦਰਗ ਹੈ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਬਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਚਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਹਿ ਸਦ ਬਲਿਹਾਰ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਪਾ ਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਜਿਤ ਦਿਨ ਦੇਹ ਬਿਨਸਸੀ ਤਿਤ ਵੇਲਾ ਕਹਿਸਨ ਪ੍ਰੇਤ। ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ। ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ। ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਹਾਏ। ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨ ਜਾਏ। ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ। ਅਸੂ ਸੁਖੀ ਵਸੰਦੀਆ ਜਿਨ੍ਹਾਂ ਮਾਇਆ ਹਰ ਰਾਏ। ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੋਜ। ਕੀਤਾ ਕਿਛੂ ਨ ਹੋਵਈ ਲਿਖਿਆ ਤੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਨਾਨਕ ਪ੍ਰਭ ਸਰਣਾਗਤੀ ਨਾਨਕ ਕੋ ਪ੍ਰਭ ਰਾਖ ਲੇਹ। ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ। ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇ ਲੜੀਆ। ਤਿਨ ਦੁੱਖ ਨ ਕਬੂ ਉਤਰੈ ਸੇ ਜਮ ਕੈ ਵਸ ਪੜੀਆ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ। ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆ। ਨਾਨਕ ਬਾਂਚੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆ। ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆ। ਭੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ। ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗਣਾ ਸਾਹ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ। ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹ। ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ। ਕਰ ਗਹਿਲੀਨੀ ਪਾਰ ਬਮ ਬਹੁੜ ਨ ਵਿਛੜੀਆ। ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ, ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ, ਸੱਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ, ਅੜ ਸੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ, ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ, ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ, ਫਲ ਗੁਣ ਆਨੰਦ ਉਪਾਰ ਜਿਨ੍ਹਾਂ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਘਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ, ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ, ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ, ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨ ਲਾਏ, ਹਲਤ ਪਲਤ ਸਵਾਰ ਓਨ ਨਿਹਚਲ ਦਿੱਤੀਅਨ ਜਾਏ, ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨਾ ਜਨਮੈ ਤਾਏ, ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ, ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤਮਾਏ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗ ਹੈ ਸੱਚ ਖਰੇ, ਸਰਬ ਸੁਖਾ ਨਿਤ ਚਰਨ ਹਰ ਭਉਜਲ ਵਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ, ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ, ਮਹਾ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ, ਮਹਾ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ, ਸੰਤ ਸਹਾਈ ਪ੍ਰੇਮ ਕੇ ਹਉ ਤਿਨਕੈ ਲਾਗਾ ਪਾਏ, ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਏ, ਆਪ ਤਿਆਗ ਬਿਰਤੀ ਕਰਹਿ ਲਿਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ, ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ, ਅਸੂ ਸੁਖੀ ਵਸੰਦੀਆ ਜਿਨ੍ਹਾਂ ਮਿਆ ਹਰ ਰਾਏ, ਪ੍ਰਭਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ, ਅਸੂ ਸੁਖੀ ਵਸੰਦੀਆ ਜਿਨ੍ਹਾਂ ਮਿਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਅੱਜ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਜਾਣ ਕਰਕੇ ਵਿਸ਼ੇਸ਼ ਦੀਵਾਨ ਸਜਾਏ ਜਾਣੇ ਹਨ। 10 ਵਜੇ ਤੱਕ ਇਸੇ ਤਰ੍ਹਾਂ ਗੁਰਬਾਣੀ ਦੇ ਪ੍ਰਵਾਹ ਚੱਲਣੇ ਹਨ, ਕੀਰਤਨ ਔਰ ਕਥਾ ਦੁਆਰਾ। ਜਿਹੜੀਆਂ ਸੰਗਤਾਂ ਬਾਹਰ ਰੇਡੀਓ ਦੁਆਰਾ ਸਰਵਣ ਕਰ ਰਹੀਆਂ ਹਨ, ਉਹਨਾਂ ਨੂੰ ਵੀ ਬੇਨਤੀ ਹੈ ਕਿ ਅੱਜ ਦੇ ਵਿਸ਼ੇਸ਼ ਦੀਵਾਨਾਂ ਵਿੱਚ ਜ਼ਰੂਰ ਹਾਜ਼ਰੀਆਂ ਭਰੀਏ। ਸਤਿਗੁਰੂ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕਰਕੇ ਇਹ ਸਾਡੇ ਵਾਸਤੇ 12 ਮਾਹ ਬਾਣੀ ਉਚਾਰਨ ਕੀਤੀ ਹੈ। ਸਾਹਿਬ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇਵ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅੱਜ ਕੱਲ੍ਹ ਦੀਵਾਨ ਹਾਲ ਹੈ ਮੰਜੀ ਸਾਹਿਬ, ਪਹਿਲਾਂ ਇੱਥੇ ਇੱਕ ਬਗੀਚੀ ਹੁੰਦੀ ਸੀ। ਗੁਰੂ ਸਾਹਿਬ ਕਈ ਵਾਰੀ ਸ਼ਾਮ ਦੇ ਟਾਈਮ ਉਸ ਬਗੀਚੀ 'ਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ। ਇਸੇ ਜਗ੍ਹਾ ਨੂੰ ਹੀ ਗੁਰੂ ਕਾ ਬਾਗ ਵੀ ਕਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਬਾਅਦ ਤੱਕ ਜਦੋਂ ਦੀਵਾਨ ਹਾਲ ਬਣਿਆ, ਇਸ ਤੋਂ ਪਹਿਲਾਂ ਤੱਕ ਦਾ ਇਤਿਹਾਸ ਇਹੀ ਦੱਸਦਾ ਹੈ ਕਿ ਇਸ ਜਗ੍ਹਾ 'ਤੇ ਸਾਧੂ ਸੰਤ ਮਹਾਂਪੁਰਸ਼ ਅਕਸਰ ਆਉਂਦੇ ਰਹਿੰਦੇ ਸਨ। ਜਿੰਨੇ ਵੀ ਸਾਧੂ ਮਹਾਤਮਾ ਨਿਰਮਲੇ, ਉਦਾਸੀ, ਨਿਹੰਗ ਸਿੰਘ, ਸੇਵਾ ਪੰਥੀ, ਵੱਖਰੀਆਂ ਵੱਖਰੀਆਂ ਸੰਪਰਦਾਵਾਂ ਦੇ ਸਾਧੂ ਹੁੰਦੇ ਸਨ, ਜੋ ਕਿਤੋਂ ਕਿਤੋਂ ਦੂਰੋਂ ਦੂਰੋਂ, ਕੋਈ ਹਜ਼ੂਰ ਸਾਹਿਬ ਤੋਂ, ਕੋਈ ਪਟਨਾ ਸਾਹਿਬ ਤੋਂ, ਕੋਈ ਨਨਕਾਣਾ ਸਾਹਿਬ ਤੋਂ, ਕੋਈ ਬਨਾਰਸ ਆਦਿਕ ਤੀਰਥਾਂ ਤੋਂ ਆਉਂਦੇ ਸਨ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਦੇ ਉਸੇ ਬਾਗ ਵਿੱਚ ਠਹਿਰਿਆ ਕਰਦੇ ਸਨ। ਮਹੀਨਾ ਮਹੀਨਾ, ਦੋ ਦੋ ਮਹੀਨੇ ਇਸੇ ਬਾਗ ਵਿੱਚ ਸਾਧੂਆਂ ਨੇ ਕਥਾ ਕਰਨੀ, ਇਸ ਕਰਕੇ ਇਹ ਕਥਾ ਸਥਾਨ ਬਣ ਗਿਆ। ਜਦੋਂ ਦੀਵਾਨ ਹਾਲ ਬਣਿਆ ਮੰਜੀ ਸਾਹਿਬ, ਤਾਂ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਸੁੰਦਰ ਢੰਗ ਨਾਲ ਕਥਾ ਦਾ ਪ੍ਰਵਾਹ 2 ਟਾਈਮ ਪੱਕਾ ਹੀ ਚਲਾਇਆ। ਹੁਣ ਉਸੇ ਦਰਬਾਰ ਵਿੱਚ ਹੁਕਮਨਾਮੇ ਦੀ ਕਥਾ ਹੁੰਦੀ ਹੈ ਅਤੇ ਸ਼ਾਮ ਨੂੰ ਇਤਿਹਾਸ ਦੀ ਕਥਾ ਵੀ ਉਸੇ ਦੀਵਾਨ ਹਾਲ ਵਿੱਚ ਹੁੰਦੀ ਹੈ। ਇਹਦੇ ਵਿੱਚ ਹੀ ਸਾਧ ਸੰਗਤ ਜੀ, ਜਦੋਂ ਅਸੀਂ ਦੀਵਾਨ ਹਾਲ ਮੱਥਾ ਟੇਕਣ ਵੜੀਏ ਤਾਂ ਸੱਜੇ ਹੱਥ, ਜੇ ਬਾਹਰ ਨਿਕਲੀਏ ਤਾਂ ਖੱਬੇ ਹੱਥ, ਯਾਨੀ ਜਦੋਂ ਅਸੀਂ ਦੀਵਾਨ ਹਾਲ 'ਚੋਂ ਨਿਕਲ ਕੇ ਹਰਿਮੰਦਰ ਸਾਹਿਬ ਵੱਲ ਜਾਣ ਲੱਗੀਏ ਤਾਂ ਇੱਕ ਛੋਟਾ ਜਿਹੀ ਪਾਲਕੀ ਬਣੀ ਹੋਈ ਹੈ ਔਰ ਨਾਲ ਇੱਕ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ। ਪਾਲਕੀ ਸੰਗੇ ਮਰਮਰ ਦੀ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੋਜ਼ਾਨਾ ਨਹੀਂ ਹੁੰਦਾ, ਪਾਲਕੀ ਬਣੀ ਹੈ। ਉੱਥੋਂ ਦਾ ਇਤਿਹਾਸ ਇਹ ਹੈ ਕਿ ਜਦੋਂ ਇੱਥੇ ਬਗੀਚੀ ਹੁੰਦੀ ਸੀ, ਬਾਗ ਹੁੰਦਾ ਸੀ, ਉਸ ਵੇਲੇ ਮਹਾਰਾਜ ਪੰਚਮ ਪਾਤਸ਼ਾਹ ਇਸ ਜਗ੍ਹਾ 'ਤੇ ਬੈਠਿਆ ਕਰਦੇ ਸਨ ਅਤੇ ਸੰਗਤਾਂ ਗੁਰੂ ਸਾਹਿਬ ਕੋਲ ਬੈਠ ਕੇ ਪਰਮਾਰਥ ਸੰਬੰਧੀ ਬਚਨ ਪੁੱਛਿਆ ਕਰਦੀਆਂ ਸਨ, ਗੁਰਸਿੱਖੀ ਦੀ ਰੋਹ ਰੀਤ ਮਰਿਆਦਾ ਪੁੱਛੀਆਂ ਕਰਦੀਆਂ ਸਨ। ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਿਵਾਜ ਜੀਓ, ਹਰ ਇੱਕ ਧਰਮ ਦੇ ਵਿੱਚ ਲੋਕ ਆਪਣੇ ਆਪਣੇ ਤਰੀਕੇ ਨਾਲ ਮਹੀਨੇ ਦੀ ਸ਼ੁਰੂਆਤ ਕਰਦੇ ਨੇ। ਮੁਸਲਮਾਨਾਂ ਦੇ ਵੀ ਹਿਜਰੀ ਸਨ ਦੇ 12 ਮਹੀਨੇ ਨੇ, ਮੁਸਲਮਾਨ ਭਰਾ ਵੀ ਆਪਣੇ ਤਰੀਕੇ ਨਾਲ ਆਪਣੇ ਮਹੀਨੇ ਦੀ ਸ਼ੁਰੂਆਤ ਕਰਦੇ ਨੇ। ਹਿੰਦੂਆਂ ਦੇ ਵੀ 12 ਮਹੀਨੇ ਨੇ, ਉਹ ਆਪਣੇ ਆਪਣੇ ਧਰਮ ਸਥਾਨਾਂ ਅਤੇ ਮੰਦਰਾਂ ਵਿੱਚ, ਕੋਈ ਦੇਵੀ ਦੇ ਮੰਦਰ ਜਾਂਦਾ ਹੈ, ਕੋਈ ਹਨੂੰਮਾਨ ਜੀ ਦੇ ਮੰਦਰ ਜਾਂਦਾ ਹੈ, ਕੋਈ ਗਣੇਸ਼ ਜੀ ਦੀ ਪੂਜਾ ਕਰਦਾ ਹੈ, ਕੋਈ ਰਾਮ ਚੰਦਰ ਜੀ ਦਾ ਉਪਾਸ਼ਕ ਹੈ। ਉਹ ਆਪਣੇ ਆਪਣੇ ਸਥਾਨਾਂ 'ਤੇ ਆਪਣੇ ਆਪਣੇ ਇਸ਼ਟ ਦੇਵ ਦੀ ਪੂਜਾ ਕਰਕੇ ਮਹੀਨੇ ਦੀ ਸ਼ੁਰੂਆਤ ਕਰਦੇ ਨੇ ਤਾਂ ਕਿ ਆਉਣ ਵਾਲਾ ਮਹੀਨਾ ਸੁੱਖਾਂ ਦਾ ਬਤੀਤ ਹੋਵੇ। ਪਰਮਾਤਮਾ ਦਾ ਨਾਮ ਜਪਦੇ ਨੇ, ਕੋਈ ਦਾਨ ਪੁੰਨ ਕਰਦੇ ਨੇ। ਸਾਨੂੰ ਗੁਰੂ ਕੇ ਸਿੱਖਾਂ ਨੂੰ ਕੀ ਹੁਕਮ ਹੈ, ਅਸੀਂ ਕੀ ਕਰੀਏ, ਸਾਡੇ ਵਾਸਤੇ ਕੀ ਮਰਜ਼ਾਦਾ ਹੈ। ਗੁਰੂ 5ਵੇਂ ਪਾਤਸ਼ਾਹ ਮਹਾਰਾਜ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਕਹਿਣ ਲੱਗੇ, ਭਾਈ ਗੁਰੂ ਘਰ ਵਿੱਚ ਸਭ ਤੋਂ ਉੱਤਮ ਤਰੀਕਾ ਹੈ ਗੁਰਬਾਣੀ ਦਾ ਕੀਰਤਨ ਕਰੋ। ਜਿਸ ਦਿਨ ਸੰਗਰਾਂਦ ਹੋਵੇ ਉਸ ਦਿਨ ਵੀ ਤੁਸੀਂ ਗੁਰੂ ਘਰ ਆਇਆ ਕਰੋ। ਮਹੀਨੇ ਦੀ ਸ਼ੁਰੂਆਤ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਘਰ ਚਰਨਾਂ 'ਚ ਬੈਠ ਕੇ ਗੁਰੂ ਘਰ 'ਚ ਬੈਠ ਕੇ ਕੀਰਤਨ ਕਰਿਆ ਕਰੋ। ਕੜਾਹ ਪ੍ਰਸ਼ਾਦ ਦੀ ਦੇਗ ਬਣਾ ਲਿਆ ਕਰੋ, ਲੰਗਰ ਸਜਾ ਲਿਆ ਕਰੋ। ਅਤੇ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਇੱਕ 12ਵਾਂ ਉਚਾਰਨ ਕੀਤਾ ਹੈ, ਤੂੰ ਸੁਣ ਕਿਰਤ ਕਰਮਾ ਪੂਰਬ ਕਮਾਇਆ, ਸਿਰ ਸਿੱਖ ਸੁਖ ਸਹਾਮਾ ਦੇਹ ਸੋ ਤੂੰ ਭਲਾ। ਉਸ 12ਵਾਂ ਦੀ ਕਥਾ ਕਰ ਲਿਆ ਕਰੋ ਜਾਂ ਪਾਠ ਕਰ ਲਿਆ ਕਰੋ ਜਾਂ ਕਥਾ ਕਰ ਲਿਆ ਕਰੋ। ਜੇ ਕਥਾ ਵਾਲਾ ਸਿੰਘ ਹੋਵੇ ਗਿਆਨੀ ਸਿੰਘ ਤਾਂ ਉਹਦੇ ਕੋਲੋਂ ਕਥਾ ਕਰਾ ਲਈ ਜਾਂ ਪਾਠ ਕਰ ਲਿਆ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਦਾ ਹੁਕਮ ਸਾਡੇ ਸਿਰ ਮੱਥੇ 'ਤੇ, ਅਸੀਂ ਇਸੇ ਤਰ੍ਹਾਂ ਹੀ ਕਰਾਂਗੇ, ਪਰ ਇੱਕ ਬੇਨਤੀ ਇਹ ਹੈ ਵੀ ਜਿਹੜਾ 12ਵਾਂ ਤੁਖਾਰੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ, ਉਸ 12ਵਾਂ ਦੇ ਵਿੱਚ ਅਰਥ ਬੜੇ ਡੂੰਘੇ ਹਨ। ਉਹਦੀ ਜਿਹੜੀ ਵਿਚਾਰ ਹੈ ਉਸ ਹਰ ਬੰਦੇ ਨੂੰ, ਘੱਟ ਪੜ੍ਹੇ ਲਿਖੇ ਨੂੰ, ਜਾਂ ਕਹਿ ਲਓ ਵੀ ਜਿਹਦੀ ਬੰਦਗੀ ਘੱਟ ਹੈ, ਜਿਹਦੇ ਅੰਦਰ ਦੀ ਅਵਸਥਾ ਨਹੀਂ, ਉਹ ਸਮਝ ਨਹੀਂ ਆਉਂਦੀ। ਹਰ ਬੰਦੇ ਨੂੰ ਸਮਝ ਆਉਣ ਵਾਲਾ, ਘੱਟ ਤੋਂ ਘੱਟ ਬੁੱਧੀ ਵਾਲੇ ਨੂੰ ਵੀ ਸਮਝ ਆਉਣ ਵਾਲਾ ਕੋਈ 12ਵਾਂ ਆਪ ਜੀ ਉਚਾਰਨ ਕਰ ਦਿਓ, ਤਾਂ ਕਿ ਅਸੀਂ ਜਿਹੜੇ ਥੋੜ੍ਹੇ ਪੜ੍ਹੇ ਹਾਂ ਸਾਨੂੰ ਵੀ ਸਮਝ ਆਵੇ। ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਆਖਿਆ, ਭਾਈ ਠੀਕ ਹੈ, ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ 12ਵਾਂ ਉਚਾਰਨ ਕੀਤਾ ਹੈ ਉਹਦੇ ਭਾਵ ਬਹੁਤ ਉੱਚੇ ਹਨ, ਅਸੀਂ ਤੁਹਾਨੂੰ ਉਹੀ 12ਵਾਂ ਦੇ ਅਰਥ ਰੂਪ, ਉਹਦੀ ਵਿਆਖਿਆ ਰੂਪ ਹੀ ਦੂਸਰਾ 12ਵਾਂ ਮਾਝ ਰਾਗ ਵਿੱਚ ਉਚਾਰਨ ਕਰ ਦਿੰਦੇ ਹਾਂ। ਤੁਸੀਂ ਇਹਨੂੰ ਪੜ੍ਹਿਆ ਕਰੋ, ਇਹਨੂੰ ਸੁਣਿਆ ਕਰੋ, ਤੁਹਾਨੂੰ ਸਮਝ ਆਵੇਗੀ, ਤੁਹਾਡਾ ਮਨ ਸ਼ਾਂਤ ਹੋਵੇਗਾ। ਤਾਂ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨੇ ਸਿੱਖਾਂ ਦੀ ਬੇਨਤੀ ਮੰਨ ਕਰਕੇ ਮਾਝ ਰਾਗ ਦੇ ਵਿੱਚ ਦੂਸਰਾ 12ਵਾਂ ਉਚਾਰਨ ਕੀਤਾ, ਜਿਹਦਾ ਅੱਜ ਆਪਾਂ ਪਾਠ ਹੁਣੇ ਹੁਣੇ ਸਰਵਣ ਕੀਤਾ ਸਾਰੇ 12ਵਾਂ ਦਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 133 ਅੰਗ ਤੋਂ ਸ਼ੁਰੂ ਹੋ ਕੇ 136 ਅੰਗ ਤੱਕ ਚੱਲਦਾ ਹੈ, ਯਾਨੀ 4 ਅੰਗਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਬਾਣੀ ਹੈ ਜਿਸ ਨੂੰ 12ਵਾਂ ਕਹਿੰਦੇ ਆ। ਜਿਹੜਾ ਤੁਖਾਰੀ ਰਾਗ ਵਿੱਚ 12ਵਾਂ ਹੈ ਉਹ 1107 ਤੋਂ ਸ਼ੁਰੂ ਹੋ ਕੇ 1110 'ਤੇ ਸਮਾਪਤ ਹੁੰਦਾ ਹੈ। ਕਈ ਗੁਰਮੁਖ ਪਿਆਰੇ ਉਹਦਾ ਵੀ ਪਾਠ ਸੰਗਰਾਂਦ ਨੂੰ ਕਰਦੇ ਹਨ ਜਾਂ ਰੋਜ਼ ਵੀ ਨਿਤਨੇਮ 'ਚ ਬਾਣੀ ਪੜ੍ਹਦੇ ਹਨ। ਪੜ੍ਹਨੀ ਚਾਹੀਦੀ ਹੈ, ਜਿੰਨੀ ਬਾਣੀ ਪੜ੍ਹੀ ਜਾਏ ਥੋੜ੍ਹੀ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ, ਇਸੇ ਕੰਮ ਲਈ ਦੁਨੀਆ 'ਤੇ ਬੰਦਾ ਆਇਆ ਹੈ। ਤੋ ਜੋ ਕਥਾ ਹੁੰਦੀ ਗੁਰੂ ਘਰਾਂ ਦੇ ਵਿੱਚ ਉਹ ਹੁੰਦੀ ਹੈ ਮਾਝ ਰਾਗ ਦੀ, 12ਵਾਂ ਦੀ। ਹਰ ਇੱਕ ਗੁਰੂ ਅਸਥਾਨ ਉੱਤੇ ਹਰ ਮਹੀਨੇ 12ਵਾਂ ਦਾ ਪਾਠ ਅਤੇ 12ਵਾਂ ਵਿੱਚੋਂ ਉਸ ਮਹੀਨੇ ਦੀ ਕਥਾ ਹੁੰਦੀ ਜਿਹੜਾ ਮਹੀਨਾ ਸ਼ੁਰੂ ਹੋ ਰਿਹਾ ਹੋ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਔਰ ਗੁਰੂ ਨਾਨਕ ਦੇਵ ਜੀ ਨੇ ਜੋ 12ਵਾਂ ਉਚਾਰਨ ਕੀਤੇ ਹਨ, ਉਹਨਾਂ ਦਾ ਨਕਸ਼ਾ ਇਸ ਤਰ੍ਹਾਂ ਦਾ ਬੰਨਿਆ ਹੈ ਵੀ ਜਿਵੇਂ ਕੋਈ ਇਸਤਰੀ ਆਪਣੇ ਪਤੀ ਤੋਂ ਵਿਛੜੀ ਹੋਵੇ ਅਤੇ ਆਪਣੇ ਪਤੀ ਨੂੰ ਮਿਲਣ ਵਾਸਤੇ ਤਾਂਘਦੀ ਹੋਵੇ, ਉਡੀਕਦੀ ਹੋਵੇ, ਉਹਨੂੰ ਯਾਦ ਕਰਦੀ ਹੋਵੇ, ਉਹ ਅਰਦਾਸਾਂ ਕਰਦੀ ਹੋਵੇ, ਕਹਿੰਦੀ ਹੋਵੇ ਕਿ ਹੇ ਪਤੀ ਦੇਵ ਤੁਸੀਂ ਘਰ ਆਓ, ਇੱਦਾਂ ਦੀਆਂ ਬੇਨਤੀਆਂ ਰੂਪੀ ਇਹ 12ਵਾਂ ਆਤਮਾ ਰੂਪੀ ਇਸਤਰੀ ਹੈ, ਪਰਮਾਤਮਾ ਪਤੀ ਹੈ। ਆਪਣੇ ਪਤੀ ਪਰਮਾਤਮਾ ਨੂੰ ਆਤਮਾ ਰੂਪੀ ਇਸਤਰੀ ਉਡੀਕ ਰਹੀ ਹੈ। ਅਰਦਾਸਾਂ ਕਿਵੇਂ ਸ਼ੁਰੂ ਕੀਤੀਆਂ ਨੇ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਆਪਣੇ ਕੀਤੇ ਕੰਮਾਂ ਕਰਕੇ ਤੁਹਾਥੋਂ ਵਿਛੜ ਗਏ ਹਾਂ। ਜਿਹੜੇ ਅਸੀਂ ਕੰਮ ਕੀਤੇ ਚੰਗੇ ਮਾੜੇ, ਕਿਉਂਕਿ ਚੰਗੇ ਦਾ ਸਾਧਸੰਗ ਜਿਹੜਾ ਪੁੰਨ ਕਰਮ ਹੈ ਉਹਦਾ ਫਲ ਸੁੱਖ ਮਿਲਦਾ ਹੈ, ਮਾੜੇ ਕਰਮ ਦਾ ਪਾਪ ਦਾ ਫਲ ਦੁੱਖ ਮਿਲਦਾ ਹੈ। ਇਸ ਕਰਕੇ ਬਿਰਤੀ ਦੋਵਾਂ ਕਰਮਾਂ ਨਾਲ ਹੀ ਪਰਮੇਸ਼ੁਰ 'ਚ ਨਹੀਂ ਜੁੜਦੀ, ਪਾਪ ਕਰਨ ਨਾਲ ਵੀ ਨਹੀਂ ਜੁੜਦੀ, ਪੁੰਨ ਕਰਨ ਨਾਲ ਵੀ ਨਹੀਂ ਜੁੜਦੀ। ਪਾਪ ਕਰਨ ਨਾਲ ਇੰਨਾ ਜ਼ਿਆਦਾ ਮਨ ਖਿੰਡ ਜਾਂਦਾ ਹੈ ਕਿ ਕੋਈ ਉਮੀਦ ਹੀ ਨਹੀਂ ਕਰ ਸਕਦੇ। ਹਾਂ, ਪੁੰਨ ਕਰਨ ਨਾਲ ਇੰਨਾ ਫਾਇਦਾ ਹੁੰਦਾ ਵੀ ਮਨ ਥੋੜ੍ਹਾ ਸ਼ਾਂਤ ਰਹਿੰਦਾ ਹੈ, ਪਰ ਜਦੋਂ ਪੁੰਨ ਦਾ ਫਲ ਮਿਲ ਜਾਂਦਾ ਹੈ ਉਸ ਵੇਲੇ ਸਾਧ ਸੰਗਤ ਜੀ, ਫਿਰ ਬੰਦਾ ਉਹਨਾਂ ਫਲਾਂ ਨੂੰ ਖਾਣ ਵਿੱਚ, ਉਹਨਾਂ ਨੂੰ ਭੋਗਣ ਵਿੱਚ ਲੱਗ ਜਾਂਦਾ ਹੈ। ਇਸ ਕਰਕੇ ਗੁਰਬਾਣੀ ਪਾਪ ਪੁੰਨ ਤੋਂ ਉੱਪਰ ਦੀ ਗੱਲ ਕਰਦੀ ਹੈ, ਇਹ ਗੁਰੂ ਕਿਰਪਾ ਨਾਲ ਹੀ ਹੁੰਦਾ ਹੈ। ਤੋ ਜੇ ਮਹਾਰਾਜ ਕਹਿੰਦੇ ਅਸੀਂ ਚੰਗੇ ਕੀਤੇ ਕਰਮ, ਤਾਂ ਉਹਦੇ ਵਿੱਚ ਵੀ ਹਉਮੈ ਆ ਗਈ ਕਿ ਮੈਂ ਚੰਗੇ ਕੰਮ ਕੀਤੇ ਹਨ, ਮੈਨੂੰ ਸੁੱਖ ਮਿਲੇਗਾ, ਉਸ ਸੁੱਖ ਦੀ ਆਸਾ ਲੱਗ ਗਈ। ਜੇ ਮਾੜੇ ਕੰਮ ਕੀਤੇ ਤਾਂ ਫਿਰ ਦੁੱਖ ਦਾ ਡਰ ਬਣਿਆ ਰਿਹਾ ਵੀ ਦੁੱਖ ਮਿਲੇਗਾ, ਦੁੱਖ ਮਿਲਿਆ ਅਤੇ ਹੋਰ ਦੁਖੀ ਹੋਏ ਅਤੇ ਬਿਰਤੀ ਖਿੰਡ ਗਈ। ਇਸ ਕਰਕੇ ਸਾਹਿਬ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ, ਕੀਤੇ ਹੋਏ ਕਰਮਾਂ ਕਰਕੇ ਅਸੀਂ ਤੁਹਾਥੋਂ ਵਿਛੜੇ ਹੋਏ। ਕਰ ਕਿਰਪਾ ਮਿਲ ਹੋ ਰਾਮ। ਹੇ ਵਾਹਿਗੁਰੂ ਜੀ, ਆਪਣੀ ਕਿਰਪਾ ਕਰਕੇ, ਆਪਣੀ ਬਖਸ਼ਿਸ਼ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਮੇਲ ਲਓ। ਤੁਹਾਡੇ ਤੋਂ ਬਿਨਾਂ ਅਸੀਂ ਕਿਸੇ ਕੰਮ ਦੇ ਨਹੀਂ। ਇੱਦਾਂ ਜੀਵ ਆਤਮਾ ਅਰਦਾਸਾਂ ਕਰਦੀ ਹੈ ਅਤੇ ਹਰ ਮਹੀਨੇ ਉਡੀਕਦੀ ਹੈ। ਉਹ ਜਦੋਂ ਅਵਸਥਾ ਬਦਲਦੀ ਜਾਂਦੀ ਹੈ ਮਹੀਨਿਆਂ ਦੇ ਨਾਲ, ਮਨ ਦੇ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ। ਹੁਣ ਬਿਰਤੀ ਅੱਸੂ ਦੇ ਮਹੀਨੇ 'ਚ ਆ ਕੇ ਕਿੱਦਾਂ ਦੀ ਹੋ ਜਾਂਦੀ ਹੈ, ਸਾਲ ਭਰ ਦੀ ਉਡੀਕ ਚੱਲ ਰਹੀ ਹੈ। ਅੱਜ ਅੱਸੂ ਦਾ ਮਹੀਨਾ ਸ਼ੁਰੂ ਹੋ ਗਿਆ। ਅੱਸੂ ਦੇ ਮਹੀਨੇ ਵਿੱਚ ਉਸ ਜਗਿਆਸੂ ਜੀਵ ਇਸਤਰੀ ਦੇ ਅੰਦਰ ਦੀ ਅਵਸਥਾ ਕੀ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਆਨ ਕਰ ਰਹੇ ਨੇ। ਆਓ ਸਾਧ ਸੰਗਤ ਜੀ, ਮਨ ਬਿਰਤੀਆਂ ਨੂੰ ਜੋੜ ਕੇ ਸਰਵਣ ਕਰੀਏ। ਧੰਨ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ। ਅੱਸੂ ਦੇ ਮਹੀਨੇ ਦੇ ਵਿੱਚ ਮਨ ਦੇ ਵਿੱਚ ਪ੍ਰੇਮ ਦਾ ਉਮਾਹੜਾ, ਬਹੁਤ ਜ਼ਿਆਦਾ ਪ੍ਰੇਮ ਦੀ ਕਾਂਗ ਉੱਠੀ ਹੈ। ਪ੍ਰੇਮ ਦੇ ਇਤਨੇ ਜ਼ਿਆਦਾ ਫੁਹਾਰੇ ਫੁੱਟੇ ਹਨ, ਇਤਨਾ ਜ਼ਿਆਦਾ ਜਿਵੇਂ ਸਮੁੰਦਰ ਦੇ ਵਿੱਚ ਸਾਧ ਸੰਗਤ ਜੀ ਲਹਿਰਾਂ ਉੱਠਦੀਆਂ ਹਨ। ਪੂਰਨਮਾਸ਼ੀ ਦੀ ਰਾਤ ਨੂੰ, ਅੱਜ ਪੂਰਨਮਾਸ਼ੀ ਵੀ ਹੈ, ਪੂਰਨਮਾਸ਼ੀ ਦੀ ਰਾਤ ਨੂੰ ਲਹਿਰਾਂ ਉੱਠਦੀਆਂ ਵੀ ਜਾ ਕੇ ਹੁਣੇ ਚੰਦਰਮਾ ਨੂੰ ਮਿਲ ਜਾਈਏ। ਸਮੁੰਦਰ ਦੇ ਵਿੱਚ ਉਮਾ ਉੱਠਦਾ, ਬੜੀਆਂ ਛੱਲਾਂ ਪੈਂਦੀਆਂ, ਬਹੁਤ ਜ਼ਿਆਦਾ ਉੱਚੀਆਂ ਉੱਚੀਆਂ, 100-100 ਫੁੱਟ ਤੱਕ ਪਾਣੀ ਉੱਪਰ ਜਾ ਕੇ ਆਉਂਦਾ ਹੈ। ਇੰਝ ਲੱਗਦਾ ਵੀ ਸਮੁੰਦਰ ਚਾਹੁੰਦਾ ਮੈਂ ਅੱਜ ਚੰਦਰਮਾ ਨੂੰ ਮਿਲ ਲਵਾਂਗਾ, ਪੂਰਨਮਾਸ਼ੀ ਦੀ ਰਾਤ ਹੈ ਅੱਜ। ਜਿਵੇਂ ਹਰ ਮਹੀਨੇ ਸਮੁੰਦਰ ਦੇ ਵਿੱਚ ਪ੍ਰੇਮ ਉਮੜਦਾ ਹੈ, ਇੱਦਾਂ ਪ੍ਰੇਮੀਆਂ ਦੇ ਮਨ ਵਿੱਚ ਅੱਜ ਪ੍ਰੇਮ ਉਮੜਿਆ ਹੈ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਸੂਹੀ ਰਾਗ ਵਿੱਚ ਵੀ ਉਚਾਰਨ ਕਰਦੇ ਨੇ, ਉਮਕਿਓ ਹੀਓ ਮਿਲਣ ਪ੍ਰਭ ਤਾਈ। ਮੇਰਾ ਮਨ ਪ੍ਰਭੂ ਨੂੰ ਮਿਲਣ ਵਾਸਤੇ ਉਮਕਿਆ ਹੈ। ਉਮਕਿਓ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰੈ ਜਾਈ। ਜਦੋਂ ਮਨ 'ਚ ਪ੍ਰੇਮ ਉੱਠਿਆ ਤਾਂ ਮੈਂ ਖੋਜਣ ਚੜ੍ਹ ਪਿਆ ਕਿ ਅੱਜ ਹੀ ਜਾ ਕੇ ਪਿਆਰੇ ਨੂੰ ਵੇਖ ਲਵਾਂ। ਪੰਜਵੇਂ ਪਾਤਸ਼ਾਹ ਦੇ ਇਹ ਬਚਨ ਵੀ ਤੁਸੀਂ ਸੁਣੇ ਹੋਣੇ ਨੇ, ਖੰਭ ਵਿਕਾਂਦੜੇ ਜੇਲ ਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰਸਾ ਦਹਿ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਮੇਰਾ ਮਨ ਉਮਗਿਆ ਇੰਜ ਜੀ ਕਰਦਾ ਜਿਹੇ ਤੇ ਖੰਭ ਵਿਕਦੇ ਹੋਣ, ਮੈਂ ਉਹ ਖੰਭ ਖਰੀਦ ਲਵਾਂ ਅਤੇ ਉਹਨਾਂ ਖੰਭਾਂ ਨੂੰ ਆਪਣੇ ਤਨ ਵਿੱਚ ਜੜ ਕੇ ਉਡਾਰੀ ਮਾਰਾਂ। ਇੰਨਾ ਤੇਜ਼ ਉੱਡਾਂ, ਇੰਨੀ ਛੇਤੀ ਨਾਲ ਜਾਵਾਂਗੇ, ਆਪਣੇ ਵਾਹਿਗੁਰੂ ਨੂੰ ਲੱਭ ਲਵਾਂ। ਲਹਾਂ ਸੋ ਸੱਜਣ ਟੋਲ, ਉਹ ਸੱਜਣ ਨੂੰ ਟੋਲ ਲਵਾਂ, ਲੱਭ ਲਵਾਂ, ਭਾਲ ਲਵਾਂ। ਅਸੁਨ ਪ੍ਰੇਮ ਉਮਾੜਾ, ਅਸੁਨ ਪ੍ਰੇਮ ਉਮਾੜਾ, ਕਿਉਂ ਮਿਲੀਐ ਹਰ ਜਾਏ, ਕਿਉਂ ਮਿਲੀਐ ਹਰ ਜਾਏ, ਕਿਉਂ ਮਿਲੀਐ ਹਰ ਜਾਏ, ਕਿਉਂ ਮਿਲੀਐ ਹਰ ਜਾਏ, ਕਿਉਂ ਦਾ ਮਤਲਬ ਕਿਵੇਂ, ਕਿਵੇਂ ਹਰੀ ਨੂੰ ਜਾ ਕੇ ਮਿਲੀਏ। ਇੰਜ ਜੀ ਕਰਦਾ ਵੀ ਜੇ ਖੰਭ ਲੱਗ ਜਾਣ ਉੱਡ ਕੇ ਚਲੇ ਜਾਈਏ। ਉੱਡੋ ਨਾ ਕਾਂਗਾ ਕਾਰੇ, ਵੇਗ ਮਲੀਜੈ ਆਪਣੇ ਰਾਮ ਪਿਆਰੇ। ਭਗਤ ਕਬੀਰ ਸਾਹਿਬ ਜੀ ਪੁਰਾਣੇ ਤਰੀਕੇ ਜਿਹੜੇ ਸਨ ਸਾਡੇ ਸਮਾਜ ਵਿੱਚ ਪ੍ਰੇਮ ਨੂੰ ਜ਼ਾਹਰ ਕਰਨੇ ਦੇ, ਹੁਣ ਤਾਂ ਉਹ ਗੱਲਾਂ ਸਾਧ ਸੰਗਤ ਜੀ ਉਹ ਕਲਚਰ ਹੀ ਭੁੱਲਦਾ ਜਾ ਰਿਹਾ ਹੈ। ਬੜੀਆਂ ਬਰੀਕੀਆਂ ਸਨ ਸਾਡੇ ਕਲਚਰ ਵਿੱਚ, ਬੜੀਆਂ ਮਹਾਨ ਗੱਲਾਂ ਸਨ, ਕਿਹੋ ਜਿਹੀਆਂ ਉਹ ਲੋਕਾਂ ਦੀਆਂ ਮਾਨਤਾਵਾਂ ਸਨ, ਕਿਹੋ ਜਿਹੇ ਲੋਕਾਂ ਦੇ ਤਰੀਕੇ ਸਨ, ਕਿੰਨੀ ਉਹਨਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਸੀ ਕਿ ਬਨੇਰੇ 'ਤੇ ਕਾਂ ਬੈਠਾ ਹੁੰਦਾ ਸੀ ਅਤੇ ਉਹ ਬੋਲਦੇ ਹੋਏ ਕਾਂ ਨੂੰ ਮਾਈਆਂ ਕਹਿੰਦੀਆਂ ਹੁੰਦੀਆਂ ਸੀ, ਉੱਡ ਕਾਵਾਂ ਤੇਰੇ ਮੂੰਹ ਚੂਰੀ ਪਾਵਾਂ, ਜੇ ਮੇਰਾ ਪਿਆਰਾ ਅੱਜ ਘਰ ਆ ਜਾਵੇ ਤੇਰੇ ਮੂੰਹ ਚੂਰੀ ਪਾਵਾਂ। ਅਤੇ ਗੁਰੂ ਮਹਾਰਾਜ ਦੀ ਬਾਣੀ ਵਿੱਚ ਉਹ ਗੱਲ ਵੀ ਲਿਖੀ ਹੈ, ਉੱਡੋ ਨਾ ਕਾਗਾ ਕਾਰੇ, ਕਾਵਾਂ ਉੱਡਦਾ ਕਿਉਂ ਨਹੀਂ, ਉੱਡ ਜਾ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਜੇ ਕਾਂ ਉੱਡ ਜਾਂਦਾ ਸੀ ਨਾ ਤਾਂ ਸਮਝਦੇ ਸੀ ਬਸ ਅੱਜ ਆ ਜਾਏਗਾ, ਛੇਤੀ ਆ ਜਾਏਗਾ, ਮੈਨੂੰ ਰਾਮ ਮਿਲ ਜਾਵੇ, ਮੈਨੂੰ ਵਾਹਿਗੁਰੂ ਮਿਲ ਜਾਵੇ ਜਿਸ ਨੂੰ ਮੈਂ ਮਿਲਣਾ ਚਾਹੁੰਦੀ ਹਾਂ। ਉੱਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਇਹੋ ਜਿਹੀ ਪ੍ਰੀਤਮ ਪਿਆਰ ਵਾਲੀ ਦਸ਼ਾ ਜਿਹੜੀ ਹੈ ਸਾਧ ਸੰਗਤ ਜੀ, ਬੜੇ ਗੁਰਮੁਖ ਪਿਆਰੇ ਵਿਰਲੇ ਗੁਰੂ ਕੇ ਸਿੱਖ ਹੁੰਦੇ ਹਨ। ਇਹ ਨਹੀਂ ਬੀਜ ਨਾਸ ਕਿਸੇ ਚੀਜ਼ ਦਾ ਨਹੀਂ ਹੁੰਦਾ, ਬਹੁਤੇ ਤਾਂ ਮੇਰੇ ਵਰਗੇ ਹਨ। ਮਹਾਰਾਜ ਕਹਿੰਦੇ ਕੋਟ ਮੱਧੇ ਕੋਈ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ, ਕਰੋੜਾਂ ਵਿੱਚੋਂ ਬਿਰਲਾ ਹੁੰਦਾ। ਅਸੀਂ ਤਾਂ ਲੰਗਰ ਪ੍ਰਸ਼ਾਦਾ ਛਕਿਆ ਅਤੇ ਚਲੋ ਠੀਕ ਹੈ, ਪਰ ਉਹ ਪ੍ਰੇਮ ਜਿਨ੍ਹਾਂ ਦੇ ਮਨ ਵਿੱਚ ਪੈਦਾ ਹੋ ਜਾਂਦਾ ਉਹਨਾਂ ਨੂੰ ਨਾ ਦਿਨੇ ਚੈਨ ਆਉਂਦੀ ਨਾ ਰਾਤੀ ਚੈਨ ਆਉਂਦੀ ਹੈ। ਇੱਕ ਮੁਸਲਮਾਨ ਫਕੀਰ ਜਿਸ ਦਾ ਨਾਮ ਇਤਿਹਾਸ ਵਿੱਚ ਜਾਨੀ ਆਇਆ ਹੈ, ਕਸ਼ਮੀਰ ਦਾ ਰਹਿਣ ਵਾਲਾ, ਸੂਫੀ ਸੰਤਾਂ ਦੀ ਸੰਗਤ ਕਰਨ ਵਾਲਾ, ਰੱਬ ਦਾ ਸੱਚਾ ਆਸ਼ਿਕ ਸੀਗਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਲ ਗੁਰੂ ਦੀ ਫੌਜ ਵਿੱਚ, ਗੁਰੂ ਦੀ ਸੰਗਤ 'ਚ ਰਲ ਕੇ ਰਹਿੰਦਾ ਸੀ। ਜਦੋਂ ਛੇਵੇਂ ਪਾਤਸ਼ਾਹ ਘੋੜੇ 'ਤੇ ਸਵਾਰ ਹੋ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੇ ਸਨ, ਜਾਨੀ ਮੁਸਲਮਾਨ ਅੱਗੇ ਅੱਗੇ ਦੌੜਦਾ ਸੀ, ਘੋੜੇ ਨਾਲੋਂ ਜ਼ਿਆਦਾ ਤੇਜ਼ ਤੁਰਨਾ ਦੌੜਨਾ ਪੈਂਦਾ ਹੈ। ਘੋੜਾ ਤੁਰਦਾ ਤਾਂ ਬੰਦੇ ਨੂੰ ਦੌੜਨਾ ਪੈਂਦਾ ਹੈ, ਹੁਣ ਘੋੜਾ ਤਾਂ ਘੋੜਾ ਹੀ ਹੈ, ਪਰ ਉਹ ਵਿਚਾਰਾ ਅੱਗੇ ਦੌੜਦਾ ਸੀ, 10-12 ਕਦਮ 15 ਕਦਮ ਅੱਗੇ ਦੌੜ ਜਾਂਦਾ ਸੀ। ਜੋ ਮਹਾਰਾਜ ਘੋੜੇ 'ਤੇ ਚੜ੍ਹਦੇ ਸੀ ਉਹਨੂੰ ਪਤਾ ਹੋਵੇ ਵੀ ਕਿੱਧਰ ਜਾਣਾ, ਉੱਧਰ ਅੱਗੇ ਅੱਗੇ ਰਸਤੇ 'ਚ ਪਹਿਲਾਂ ਹੀ ਦੌੜ ਪੈਂਦਾ ਸੀ। ਦੌੜਦਾ ਘੋੜੇ 'ਤੇ ਮਹਾਰਾਜ ਬੈਠੇ ਨੇ ਅਤੇ ਉਹ ਅੱਗੇ ਪੈਦਲ ਦੌੜਦਾ ਅਤੇ ਪਿੱਛੇ ਦੇਖਦਾ ਮਹਾਰਾਜ ਦੇ ਚਿਹਰੇ ਵੱਲ। ਦੌੜੀ ਜਾਣਾ ਦੌੜੀ ਜਾਣਾ। ਜਦੋਂ ਕਿਤੇ ਗੁਰੂ ਸਾਹਿਬ ਨੇ ਉਹਦੇ ਵੱਲ ਨਿਗਾਹ ਫੇਰਨੀ, ਹੱਸ ਪੈਣਾ ਮਹਾਰਾਜ ਨੇ, ਅਤੇ ਉਹਨੇ ਅੱਗੋਂ ਕਹਿਣਾ, ਗੁਰੂ ਜੀ ਜਾਨੀ ਕੋ ਜਾਨੀ ਮਿਲਾ ਦਿਉ, ਗੁਰੂ ਜੀ ਜਾਨੀ ਕੋ ਜਾਨੀ ਮਿਲਾ ਦਿਉ। ਜਾਨੀ ਦਾ ਅਰਥ ਹੁੰਦਾ ਪ੍ਰੇਮ ਪਿਆਰਾ, ਜਾਨੀ ਦੇ ਅਰਥ ਨੇ, ਜਾਨੀ ਦੇ ਬੜੇ ਅਰਥ ਨੇ। ਜਾਨੀ ਦਾ ਅਰਥ, ਉਹਦਾ ਨਾਮ ਹੀ ਸੀ ਜਾਨੀ। ਜਾਨੀ ਦਾ ਅਰਥ ਹੁੰਦਾ ਜਾਨ, ਅਤੇ ਜਾਨੀ ਦਾ ਅਰਥ ਹੁੰਦਾ ਜਾਨ ਤੋਂ ਵੀ ਪਿਆਰਾ। ਆਖੋ ਸ੍ਰੀ ਵਾਹਿਗੁਰੂ। ਗੁਰੂ ਜੀ ਜਾਨੀ ਕੋ ਜਾਨੀ ਮਿਲਾ ਦਿਉ, ਅਤੇ ਗੁਰੂ ਸਾਹਿਬ ਉਹਦੇ 'ਤੇ ਮਿਹਰ ਦੀ ਕਿਰਪਾ ਦ੍ਰਿਸ਼ਟੀ ਕਰ ਦੇਣੀ, ਹੱਸ ਪੈਣਾ, ਉਹਨੇ ਖੁਸ਼ ਹੋ ਜਾਣਾ, ਨੇ ਫਿਰ ਦੌੜੀ ਜਾਣਾ। ਕਿਉਂਕਿ ਰੱਬ ਦੇ ਆਸ਼ਕਾਂ ਦੀਆਂ ਚਾਲਾਂ ਨਿਆਰੀਆਂ ਹਨ, ਭਗਤਾਂ ਤਾਂ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹ ਜਿਹੜੇ ਪਰਮੇਸ਼ੁਰ ਦੇ ਪਿਆਰੇ ਹੁੰਦੇ ਆ ਨਾ, ਉਹ ਇੱਦਾਂ ਹੀ ਸੋਚਦੇ, ਕਿਉਂ ਮਿਲੀਏ ਹਰ ਜਾਏ, ਕਿਉਂ ਮਿਲੀਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਤਨ ਵਿੱਚ, ਉਹਨਾਂ ਦੇ ਰੋਮ ਰੋਮ ਵਿੱਚ ਹਰੀ ਨੂੰ ਮਿਲਣ ਦੀ ਬਹੁਤ ਜ਼ਿਆਦਾ ਡੂੰਘੀ ਤਾਂਘ ਹੁੰਦੀ ਹੈ, ਘਣੀ ਪਿਆਸ ਹੁੰਦੀ ਹੈ ਵਾਹਿਗੁਰੂ ਦੇ ਦਰਸ਼ਨਾਂ ਦੀ। ਕੋਈ ਆਣ ਮਿਲਾਵੇ ਮਾਏ, ਉਹ ਕਹਿੰਦੇ ਕੋਈ ਆ ਕੇ ਮਿਲਾ ਦੇਵੇ, ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਆਰਾਮ। ਹਉ ਤਨ ਮਨ ਹਉ ਮਨ ਤਨ ਦੇਵਾਂ ਤਿਸ ਕਾਟ ਸਰੀਰ ਆਰਾਮ। ਮਨ ਤਨ ਕਾਟ ਕਾਟ ਤਿਸ ਅਰਪੀ, ਜੋ ਪ੍ਰਭ ਬਚਨ ਸੁਣਾਏ। ਮੇਰੇ ਮਨ ਬੈਰਾਗ ਭਇਆ ਬੈਰਾਗੀ, ਮਿਲ ਗੁਰ ਦਰਸ਼ਨ ਸੁਖ ਪਾਏ। ਮਨ ਤਨ ਪਿਆਸ ਦਰਸ਼ਨ ਕਹਿਣੀ, ਜੀਵ ਆਤਮਾ ਕਹਿ ਰਹੀ ਹੈ ਕਿ ਮੇਰੇ ਮਨ ਵਿੱਚ, ਮੇਰੇ ਤਨ ਵਿੱਚ, ਮੇਰੇ ਰੋਮ ਰੋਮ ਵਿੱਚ ਵਾਹਿਗੁਰੂ ਜੀ ਪਰਮੇਸ਼ਰ ਜੀ ਦੇ ਦਰਸ਼ਨਾਂ ਦੀ ਬੜੀ ਡੂੰਘੀ ਤਾਂਘ ਹੈ, ਪਿਆਸ ਹੈ। ਕੋਈ ਆਣ ਮਿਲਾਵੇ ਮਾਏ, ਕੋਈ ਆਣ ਮਿਲਾਵੇ ਮਾਏ। ਸਾਰੀ ਸੰਗਤ ਪੜ੍ਹ ਲਿਆ ਕਰੋ, ਇਹ ਸੌਖੀ ਬਾਣੀ ਹੈ। ਜਿਹੜੀ ਬਾਣੀ ਮਹਾਰਾਜ ਦੀ ਸੌਖੀ ਹੈ ਨਾ, ਪੜ੍ਹੀ ਜਾ ਸਕਦੀ, ਉਹ ਪੜ੍ਹਨੀ ਚਾਹੀਦੀ। ਸਾਰੀ ਜ਼ਿੰਦਗੀ ਬੰਦੇ ਨੂੰ ਟਾਈਮ ਨਹੀਂ ਮਿਲਦਾ ਬਾਣੀ ਪੜ੍ਹਨ ਦਾ, ਸਾਧਸੰਗ ਕਦੀ ਕਦੀ ਟਾਈਮ ਮਿਲਦਾ, ਕੋਈ ਅੱਧੀ ਪੰਗਤੀ ਗਾ ਲਈ ਸੁਣ ਲਈ। ਜੇ ਆਪਾਂ ਉਦੋਂ ਵੀ ਨਾ ਪੜ੍ਹਾਂਗੇ ਉੱਚਾ ਉੱਚਾ ਗੱਜ ਗੱਜ ਕੇ, ਕਦੋਂ ਪੜ੍ਹਾਂਗੇ? ਸਾਰਾ ਦਿਨ ਮਾਰਕੀਟ 'ਚ ਕਿਸੇ ਨੇ ਕਹਿਣਾ ਵੀ ਬਾਣੀ ਪੜ੍ਹ ਲਓ, ਨਹੀਂ, ਗੁਰੂ ਦੇ ਚਰਨਾਂ ਵਿੱਚ ਹੀ ਬਾਣੀ ਪੜ੍ਹਨ ਵਾਸਤੇ ਸਮਾਂ ਹੁੰਦਾ ਹੈ। ਅਤੇ ਭਾਈ ਗੁਰੂ ਸਾਹਿਬ ਜਿਵੇਂ ਬੜੇ ਪ੍ਰੇਮ ਨਾਲ ਬਾਣੀ ਗਾਉਣ ਵਾਸਤੇ ਸਾਨੂੰ ਦਿੱਤੀ ਹੈ, ਪ੍ਰਭ ਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜ੍ਹੋ ਨਿਤ ਪਾਈ, ਗੁਰਪੂਰਾ ਤੂੰ ਰੱਖਿਆ। ਜਿੰਨਾ ਅਸੀਂ ਗੱਜ ਗੱਜ ਕੇ ਬਾਣੀ ਪੜ੍ਹਾਂਗੇ ਨਾ, ਓਨੇ ਹੀ ਸਾਡੇ ਪਾਪ ਕੱਟੇ ਜਾਂਦੇ। ਜਿੰਨਾ ਉੱਚੀ ਬਾਣੀ ਪੜ੍ਹਦੇ ਹਾਂ, ਸਾਡੇ ਸਰੀਰ ਦੀ ਸ਼ੁੱਧੀ ਹੁੰਦੀ, ਮਨ ਦੀ ਵੀ ਸ਼ੁੱਧੀ ਹੁੰਦੀ, ਤਨ ਦੀ ਵੀ ਸ਼ੁੱਧੀ ਹੁੰਦੀ। ਕੋਈ ਆਣ ਮਿਲਾਵੇ ਮਾਏ, ਕੋਈ ਆਣ ਮਿਲਾਵੇ ਮਾਏ। ਸੰਤ ਜਨ ਇਹ ਅਰਦਾਸ ਕਰਦੇ ਨੇ ਕਿ ਕੋਈ ਐਸਾ ਪ੍ਰੇਮੀ, ਕੋਈ ਪ੍ਰਭੂ ਦਾ ਪਿਆਰਾ ਆਵੇ। ਕਿਉਂਕਿ ਜਦੋਂ ਵੀ ਸਾਧਸੰਗ ਦੀ ਪਰਮੇਸ਼ੁਰ ਦੀ ਪ੍ਰਾਪਤੀ ਹੋਣੀ ਹੈ, ਗੁਰਮੁਖ ਪਿਆਰਿਆਂ ਸੰਤਾਂ ਭਗਤਾਂ ਦੀ ਸੰਗਤ 'ਚੋਂ ਹੀ ਹੋਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਕੱਲ੍ਹ ਇਸ ਗੱਲ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਭੁੱਲ ਗਏ ਹਾਂ, ਉਲਟਾ ਸੰਤਾਂ ਮਹਾਂਪੁਰਸ਼ਾਂ ਦੀ ਨਿੰਦਾ ਕਰਨ ਲੱਗ ਪਏ। ਮਹਾਰਾਜ ਦੀ ਬਾਣੀ 'ਚ ਸਾਰੀ ਥਾਂ 'ਤੇ ਸੰਤਾਂ ਭਗਤਾਂ ਗੁਰਮੁਖਾਂ ਮਹਾਂਪੁਰਸ਼ਾਂ ਦੀ ਉਪਮਾ ਹੀ ਹੈ, ਨਿੰਦਾ ਕਿਤੇ ਨਹੀਂ। ਬਲਕਿ ਕਹਿ ਦਿੱਤਾ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਇਹ ਨਹੀਂ ਹੈ ਵੀ ਸੰਤ ਕੋਈ ਖਾਸ ਲਿਬਾਸ ਦਾ ਨਾਮ ਹੈ, ਪਰ ਸੰਤ ਹੁੰਦੇ ਜ਼ਰੂਰ ਨੇ, ਕਿਸੇ ਰੂਪ ਵਿੱਚ ਵੀ ਹੋ ਸਕਦੇ ਨੇ। ਪਰਮਾਤਮਾ ਹਮੇਸ਼ਾ ਪ੍ਰਭੂ ਦੇ ਪਿਆਰਿਆਂ ਦੀ ਸੰਗਤ 'ਚੋਂ ਹੀ ਮਿਲੇਗਾ। ਇਹਦਾ ਸਿੱਧਾ ਜਿਹਾ ਸਿਧਾਂਤ ਹੈ ਵੀ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਕੋਈ ਬੰਦਾ ਡਾਕਟਰ ਬਣਿਆ, ਡਾਕਟਰ ਦੀ ਕੁਰਸੀ 'ਤੇ ਬੈਠਾ, ਉਹਨੂੰ ਜਾ ਕੇ ਉਹਦੀ ਹਿਸਟਰੀ ਪੁੱਛੋ, ਇੰਟਰਵਿਊ ਲਓ ਉਹਦੀ, ਡਾਕਟਰ ਸਾਹਿਬ ਤੁਸੀਂ ਡਾਕਟਰ ਕਿਵੇਂ ਬਣੇ? ਉਹ ਦੱਸੇਗਾ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੈਂ ਸਕੂਲੇ ਪੜ੍ਹਦਾ ਸੀ ਅਤੇ ਮੈਨੂੰ ਪਤਾ ਲੱਗਾ ਵੀ ਡਾਕਟਰ ਬੜੇ ਚੰਗੇ ਹੁੰਦੇ ਆ, ਲੋਕਾਂ ਦਾ ਇਲਾਜ ਕਰਦੇ ਆ, ਦੁੱਖ ਦੂਰ ਕਰਦੇ ਆ, ਬਿਮਾਰੀਆਂ ਦੂਰ ਕਰਦੇ ਆ। ਫਿਰ ਮੈਂ ਸੋਚਿਆ ਵੀ ਮੈਂ ਵੀ ਡਾਕਟਰ ਬਣ ਜਾਵਾਂ। ਮੈਂ ਡਾਕਟਰਾਂ ਬਾਰੇ ਸੁਣਿਆ ਸੀ, ਡਾਕਟਰਾਂ ਦੀ ਸੰਗਤ ਕੀਤੀ ਫਿਰ ਮੈਂ ਜਾ ਕੇ, ਅਤੇ ਡਾਕਟਰਾਂ ਨੇ ਮੈਨੂੰ ਪੜ੍ਹਾ ਦਿੱਤਾ ਅਤੇ ਅੱਜ ਮੈਂ ਡਾਕਟਰ ਬਣ ਗਿਆ। ਜੇ ਕੋਈ ਵਕੀਲ ਦੀ ਕੁਰਸੀ 'ਤੇ ਬੈਠਾ ਵਕੀਲ ਹੈ, ਤੁਸੀਂ ਉਹਨੂੰ ਜਾ ਕੇ ਪੁੱਛੋ ਵਕੀਲ ਸਾਹਿਬ ਤੁਸੀਂ ਵਕੀਲ ਕਿਵੇਂ ਬਣੇ? ਉਹ ਦੱਸੇਗਾ ਕਿ ਮੈਂ ਵਕੀਲਾਂ ਦੀ ਸੰਗਤ ਕੀਤੀ, ਵਕੀਲਾਂ ਕੋਲੋਂ ਸਿੱਖਿਆ ਅਤੇ ਮੈਂ ਵਕੀਲ ਬਣ ਗਿਆ। ਕੋਈ ਸਾਧ ਸੰਗਤ ਜੀ ਇੰਜੀਨੀਅਰ ਬਣਿਆ, ਉਹਨੂੰ ਪੁੱਛੋ ਤੂੰ ਇੰਜੀਨੀਅਰ ਕਿਵੇਂ ਬਣਿਆ? ਉਹ ਕਹੇਗਾ ਮੈਂ ਇੰਜੀਨੀਅਰਾਂ ਕੋਲ ਰਹਿ ਕੇ ਪੜ੍ਹਦਾ ਰਿਹਾ, ਉਹ ਮੈਨੂੰ ਪੜ੍ਹਾਉਂਦੇ ਰਹੇ, ਮੈਂ ਪੜ੍ਹ ਗਿਆ, ਇੰਜੀਨੀਅਰ ਬਣ ਗਿਆ। ਆ ਦੁਨੀਆ ਦਾ ਕੋਈ ਵੀ ਬੰਦਾ, ਦੁਨੀਆ ਦਾ ਕੋਈ ਵੀ ਬਸਰ, ਕੋਈ ਵੀ ਕੰਮ ਕਰ ਰਿਹਾ, ਉਹਨੇ ਕਿਸੇ ਨਾ ਕਿਸੇ ਕੋਲੋਂ ਸਿੱਖਿਆ ਜ਼ਰੂਰ ਹੈ। ਚੋਰੀ ਕਰਨ ਵਾਲਾ ਵੀ ਚੋਰ ਦੀ ਸੰਗਤ ਕਰਕੇ ਹੀ ਚੋਰ ਬਣਿਆ ਹੈ, ਐਵੇਂ ਨਹੀਂ ਬਣਿਆ। ਉਹਨੇ ਚੋਰਾਂ ਦੀਆਂ ਗੱਲਾਂ ਸੁਣੀਆਂ, ਚੋਰਾਂ ਕੋਲ ਬੈਠਾ, ਚੋਰਾਂ ਦੀਆਂ ਕਿਤਾਬਾਂ ਪੜ੍ਹੀਆਂ, ਚੋਰਾਂ ਦੀ ਗੱਲਾਂ ਸੁਣੀਆਂ, ਚੋਰੀ ਸਿੱਖ ਗਿਆ। ਜਿਹੜਾ ਸਾਧੂਆਂ ਦੀ ਸੰਗਤ ਕਰੇਗਾ ਉਹ ਸਾਧੂ ਬਣ ਜਾਏਗਾ, ਇਹ ਨਿਯਮ ਹੈ। ਕਿਉਂਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਹੈ, ਕੋਈ ਆਣ ਮਿਲਾਵੇ ਮਾਏ, ਕੋਈ ਪਰਮੇਸ਼ਰ ਦਾ ਪਿਆਰਾ ਆਵੇ, ਉਹ ਮੈਨੂੰ ਉਸ ਵਾਹਿਗੁਰੂ ਦੀ ਗੱਲ ਸੁਣਾਵੇ। ਸੰਤ ਸਹਾਈ ਪ੍ਰੇਮ ਕੇ, ਸੰਤ ਸਹਾਈ ਪ੍ਰੇਮ ਕੇ, ਕਿਸੇ ਪਤੀ ਪਤਨੀ ਨੂੰ ਤੁਰੇ ਜਾਂਦੇ ਤੁਸੀਂ ਦੇਖੋ, ਆਪਾਂ ਸਾਰੇ ਗ੍ਰਿਹਸਥੀ ਹਾਂ, ਕਿਸੇ ਦਾ ਕਿਸੇ ਨਾਲ ਵਿਆਹ ਹੋਇਆ, ਕੋਈ ਪਤਨੀ ਕਿਸੇ ਪਤੀ ਦੇ ਲੜਨ ਲੱਗੀ ਹੈ, ਉਹਨੂੰ ਪੁੱਛੋ ਤੁਹਾਡਾ ਰਿਸ਼ਤਾ ਕਿਹਨੇ ਕਰਾਇਆ ਸੀ?